ਧੰਨ ਵਾਹਿਗੁਰੂ ਸਾਹਿਬ ਜੀ। ਅਮੈ ਦ੍ਰਿਸ਼ਟ ਸ਼ੁਭ ਕਰੈ ਹਰੈ ਅਗ ਪਾਪ ਸਕਲ ਮਲ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਬਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਹੈ ਖੋਵੈ, ਗੁਰ ਨਵ ਨਿਦ ਦਰਿਆਉ ਜਨਮ ਹਮ ਕਾਲਖ ਧੋਵੈ। ਸੋ ਕਹੁ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ, ਦਰਸਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ। ਧੰਨ 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 ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਰਗਾਹ ਅੰਦਰ ਬੈਠ ਗੁਰਬਾਣੀ ਜੀ ਕੇ ਅਗੰਮੀ ਜਾਪ ਕੀਰਤਨ ਸ਼ਬਦ ਬੋਧ ਨਾਲ ਸੁਰਤ ਦੀ ਸਾਂਝ ਪਾਉਣ ਵਾਸਤੇ ਦੂਰੋਂ ਨੇੜਿਓਂ ਪ੍ਰੇਮ ਦੇ ਪਰਾਂ 'ਤੇ ਪਰਵਾਜ ਲਗਾ ਕੇ ਆਏ ਹੋਏ ਸਤਸੰਗੀ ਜਨੋ, ਦਸ਼ਮੇਸ਼ ਪਾਤਸ਼ਾਹ ਜੀ ਦੀ ਪਾਵਨ ਅਸੀਸ ਗੁਰੂ ਫਤਿਹ ਜੀ ਦੀ ਆਪਸ ਵਿੱਚ ਸਾਂਝ ਕਰੀਏ ਜੀ, ਅਦਬ ਸਹਿਤ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਰਪਾਲੂ ਪਾਤਸ਼ਾਹ ਜੀ ਕਾ ਬੇਅੰਤ ਸ਼ੁਕਰ ਜੋ ਰਹਿਮਤ ਕਰਕੇ ਆਪਣੇ ਪਾਵਨ ਦਰ 'ਤੇ ਸੇਵਾ ਦਾ ਸੁਭਾਗ ਬਖਸ਼ਿਸ਼ ਕੀਤਾ। ਆਪ ਸਬਸ ਦੀ ਅਸੀਸ ਅਤੇ ਪਿਆਰ ਸਦਕਾ ਕਿਰਪਾਲੂ ਪਾਤਸ਼ਾਹ ਜੀ ਨੇ ਆਪ ਜੀ ਦੇ ਸਨਮੁਖ ਹੋਣ ਦਾ ਦੁਬਾਰੇ ਸੁਭਾਗ ਬਖਸ਼ਿਆ। ਕਿਰਪਾਲੂ ਪਾਤਸ਼ਾਹ ਜੀ ਦਾ ਬੇਅੰਤ ਸ਼ੁਕਰ। ਆਪ ਸਬਸ ਦਾ ਵੀ ਬਹੁਤ ਬਹੁਤ ਧੰਨਵਾਦ। ਅਸੀਂ ਸਾਰਿਆਂ ਨੇ ਕਿਰਪਾਲੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਆਸਾ ਜੀ ਦੀ ਵਾਰ ਦਾ ਕੀਰਤਨ ਸੁਣਿਆ। ਆਸਾ ਜੀ ਦੀ ਵਾਰ ਵਿੱਚ ਮਹਾਰਾਜ ਜੀ ਨੇ ਵੱਖ ਵੱਖ ਪੱਖਾਂ ਤੋਂ ਕਈ ਵਿਸ਼ਿਆਂ ਨੂੰ ਛੋਇਆ, ਪਰ ਮੂਲ ਜੋ ਤੱਤ ਦੀ ਗੱਲ ਹੈ ਉਹ ਗਿਆਨ ਅਤੇ ਗੁਰੂ ਦੇ ਨਾਲ ਸੰਬੰਧ ਰੱਖਦੀ ਹੈ। ਮਹਾਰਾਜ ਕਹਿੰਦੇ ਨੇ, ਕੁੰਭੇ ਬੱਧਾ ਜਲ ਰਹਿ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹਿ, ਗੁਰ ਬਿਨ ਗਿਆਨ ਨਾ ਹੋਏ। ਬੜਾ ਸਪਸ਼ਟ ਜਿਹਾ ਪ੍ਰਮਾਣ ਹੈ। ਘੜੇ ਦੇ ਵਿੱਚ ਪਾਣੀ ਠਹਿਰਿਆ ਰਹਿੰਦਾ ਹੈ, ਉਹ ਪਾਣੀ ਦੇ ਕਰਕੇ ਹੀ ਘੜੇ ਦਾ ਵਜੂਦ ਹੈ। ਜੇ ਪਾਣੀ ਮਿੱਟੀ ਦਾ ਸਾਥ ਨਾ ਦੇਵੇ ਤਾਂ ਘੜਾ ਵਜੂਦ 'ਚ ਨਹੀਂ ਆ ਸਕਦਾ। ਫਿਰ ਉਹ ਘੜੇ ਦੀ ਕੀ ਅਹਿਮੀਅਤ ਹੈ? ਜਦੋਂ ਉਹ ਵਜੂਦ 'ਚ ਆਇਆ ਉਹਨੇ ਉਸੇ ਪਾਣੀ ਨੂੰ ਆਪਣੇ ਅੰਦਰ ਟਿਕਾ ਲਿਆ, ਉਹਦੇ 'ਚ ਉਹ ਸਮਰੱਥਾ ਬਣ ਗਈ। ਆ ਮਿੱਟੀ ਦਾ ਸਰੀਰ ਹੈ ਸਾਡਾ, ਇਹਦੇ ਵਿੱਚ ਇਹਦਾ ਉਨਾ ਚਿਰ ਤੱਕ ਇਹਦੀ ਪੂਰਨਤਾ ਨਹੀਂ, ਇੱਥੇ ਬਸ ਇੱਕ ਸੰਕੇਤ ਹੈ। ਜਿੰਨਾ ਚਿਰ ਤੱਕ ਇਹਦੇ ਵਿੱਚ ਆ ਕੇ ਅਸਲ ਤੱਤ ਟਿਕ ਨਹੀਂ ਜਾਂਦਾ, ਗਿਆਨ, ਮਹਾਰਾਜ ਕਹਿੰਦੇ ਨੇ ਵੀ ਗਿਆਨ ਹੈ ਅਸਲ ਤੱਤ, ਪਰ ਉਹ ਪ੍ਰਾਪਤੀ ਉਹਦੀ ਕਿੱਥੋਂ ਹੈ? ਗੁਰ ਬਿਨ ਗਿਆਨ ਨਾ ਹੋਏ। ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਗੁਰੂ ਤੋਂ ਬਿਨਾਂ ਇਹ ਸੰਭਵ ਨਹੀਂ। ਅਸੀਂ ਸਾਰਿਆਂ ਨੇ ਸ਼ਾਬਦਿਕ ਤੌਰ 'ਤੇ ਇੱਕ ਆਪ ਜੀ ਨਾਲ ਪਹਿਲਾਂ ਹੀ ਵਿਚਾਰ ਸਾਂਝੀ ਕਰਦੇ ਹਾਂ। ਧਰਮ ਦੀ ਦੁਨੀਆ 'ਚ ਹੁਣ ਤੱਕ ਰੌਲਾ ਇਸ ਗੱਲ ਦਾ ਹੈ ਵੀ ਅਸੀਂ ਸਿਰਫ ਬੁੱਧੀ ਦੇ ਤਲ 'ਤੇ ਇਸ ਚੀਜ਼ ਨੂੰ ਸਮਝਣ ਦੀ ਕੋਸ਼ਿਸ਼ 'ਚ ਹਾਂ, ਲੜਾਈ ਉੱਥੇ ਹੀ ਹੈ। ਧਰਮ ਦਾ ਹਰ ਐਕਸਪੀਰੀਅੰਸ, ਉਹ ਕਿਸੇ ਵੀ ਧਰਮ ਦਾ ਹੋਵੇ, ਉਹ ਅਨੁਭਵ 'ਤੇ ਹੀ ਖੜ੍ਹਾ, ਉਹ ਐਕਸਪੀਰੀਅੰਸ 'ਤੇ ਹੀ ਖੜ੍ਹਾ। ਜਿਹੜੀ ਚੀਜ਼ ਨੂੰ ਤੁਸੀਂ ਜਾਣਨਾ ਚਾਹੁੰਦੇ ਹੋ ਬਿਲਕੁਲ ਉਸ ਪ੍ਰੋਸੈਸਿੰਗ 'ਚ ਹੀ ਆ ਕੇ ਤੁਸੀਂ ਉਹਨੂੰ ਸਮਝ ਸਕਦੇ ਹੋ, ਨਹੀਂ ਤਾਂ ਨਹੀਂ। ਪਰ ਇੱਥੇ ਮਤਲਬ ਨਹੀਂ ਵੀ ਅਕਲ ਇੱਥੇ ਮਨਫੀ ਹੈ, ਵੀ ਅਕਲ ਦੀ ਲੋੜ ਨਹੀਂ। ਅਕਲ ਪਹਿਲਾ ਸਟੈਪ ਹੈ ਧਰਮ ਵਾਲੀ, ਧਰਮ ਵਾਲੇ ਪਾਸੇ ਨੂੰ ਤੁਰਨ ਦਾ। ਸਮਝ ਆਏ ਤਾਂ ਬੰਦਾ ਸਹੀ ਦਿਸ਼ਾ ਦੇ ਵਿੱਚ ਟਰੈਵਲ ਕਰੇਗਾ, ਯਾਤਰਾ ਕਰੇਗਾ, ਤੁਰਨ ਦੀ ਕੋਸ਼ਿਸ਼ ਕਰੇਗਾ। ਜੇ ਸਮਝ ਨਹੀਂ ਆਈ ਤਾਂ ਫਿਰ ਤੁਰ ਵੀ ਨਹੀਂ ਸਕਦਾ। ਤਾਂ ਮਹਾਰਾਜ ਕਹਿੰਦੇ ਨੇ ਵੀ ਜਿਸ ਗਿਆਨ ਦੀ ਲੋੜ ਹੈ ਉਹ ਗੁਰੂ ਕੋਲ ਹੈ। ਇਸ ਮਨੁੱਖ ਨੂੰ ਜਿਹੜੇ ਜਿਸ ਵੱਡੇ ਗਿਆਨ ਦੀ ਲੋੜ ਹੈ ਉਹ ਗੁਰੂ ਕੋਲ ਹੈ। ਔਰ ਇੱਕ ਕਮਾਲ ਹੈ, ਅਸੀਂ ਸਾਰਿਆਂ ਨੇ ਗੱਲ ਆਪਣੇ ਲਾਈਫ ਦੇ ਵਿੱਚ ਐਕਸਪੀਰੀਅੰਸ ਕੀਤੀ ਹੋਈ ਹੈ, ਅਨੁਭਵ ਕੀਤੀ ਹੋਈ ਹੈ। ਸਾਡੀ ਭਾਵੇਂ ਬਾਹਰੀ ਵੀ ਕੋਈ ਲੋੜ ਹੋਵੇ, ਅਸੀਂ ਤਾਂ ਵੀ ਗੁਰੂ ਸਾਹਿਬ ਜੀ ਕੋਲ ਹੀ ਆਉਂਦੇ ਹਾਂ ਵੀ ਮਹਾਰਾਜ ਤੁਸੀਂ ਪੂਰੀ ਕਰਨੀ। ਤਾਂ ਮਹਾਰਾਜ ਕਹਿੰਦੇ ਨੇ ਜਿਹੜੀ ਤੱਤ ਦੀ ਵਸਤੂ ਹੈ ਉਹ ਗਿਆਨ ਹੈ, ਔਰ ਗਿਆਨ ਗੁਰੂ ਕੋਲ ਹੈ। ਔਰ ਇਹ ਗੁਰੂ ਦਾ ਗਿਆਨ ਨਹੀਂ ਹੈ ਜਿਹੜਾ ਗੁਰੂ ਕੋਲ ਹੈ, ਇਹ ਪਰਮੇਸ਼ਰ ਦਾ ਗਿਆਨ ਹੈ। ਗੁਰੂ ਪਰਮੇਸ਼ਰ ਰੂਪ ਹੈ, ਔਰ ਜਦੋਂ ਜੀਵ ਉਹਦੇ ਅੱਗੇ ਆ ਕੇ ਬਿਲਕੁਲ ਝੁੱਕ ਜਾਂਦਾ, ਸਰੈਂਡਰ ਕਰ ਦਿੰਦਾ, ਅਤੇ ਫਿਰ ਉਹ ਗੁਰੂ ਉਹ ਗਿਆਨ ਉਹਦੀ ਝੋਲੀ ਦੇ ਵਿੱਚ ਪਾ ਦਿੰਦਾ। ਪਰ ਕਾਰਨ ਕੀ ਹੈ, ਕਿਉਂ ਨਹੀਂ ਪੈਂਦਾ? ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕਵਿਤ ਦੇ ਵਿੱਚ ਇਹ ਗੱਲ ਸਪਸ਼ਟ ਕੀਤੀ ਕਿਉਂ ਨਹੀਂ ਪੈਂਦਾ। ਕਹਿੰਦੇ ਨੇ ਪਵਨ ਗਵਨ ਗੁੱਡੀਆ ਉਡਤ ਰਹਿ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਡੋਰੀ ਕੀ ਮਰੋਰੀ ਜੈਸੇ ਲਟੂਆ ਫਿਰਤ ਰਹਿ, ਜੈਸੇ ਤਾਉ ਹਾਉ ਮਿਟੈ ਗਿਰ ਪਰੈ ਹੋਏ ਥਕਤ ਹੈ। ਕੰਚਨ ਅਸ਼ੁੱਧ ਕੁਠਾਰੀ ਠਹਿਰਾਤ ਨਹੀਂ, ਸ਼ੁੱਧ ਪਏ ਨਿਹਚਲ ਛਬ ਕੈ ਚਕਤ ਹੈ। ਦੁਰਮਤ ਦੁਬਿਦਾ ਭਰਮਤ ਚਤੁਰਕੁੰਟ, ਗੁਰਮਤ ਏਕ ਟੇਕ ਮੋਨ ਨਾ ਬਕਤ ਹੈ। ਤਿੰਨ ਉਦਾਹਰਨਾਂ ਨੇ ਭਾਈ ਸਾਹਿਬ ਜੀ ਨੇ ਦਿੱਤੀਆਂ ਵੀ ਕਿਉਂ ਨਹੀਂ ਟਿਕਦਾ, ਵੀ ਗਿਆਨ ਦੇ ਤੱਕ ਪਹੁੰਚ ਕਿਉਂ ਨਹੀਂ ਬਣਦੀ। ਬੜੇ ਆਸਾਨ ਜਿਹੇ ਉਦਾਹਰਨ ਨੇ, ਕਹਿੰਦੇ ਨੇ ਵੀ ਪਤੰਗ ਹੈ ਨਾ, ਪਵਨ ਗਵਨ ਗੁੱਡੀਆ ਉਡਤ ਰਹਿ, ਗੁੱਡੀ ਕਹਿੰਦੇ ਨੇ ਪਤੰਗ ਨੂੰ, ਪਵਨ ਰਹਿਤ ਗੁੱਡੀ ਉੱਡ ਨਾ ਸਕਤ ਹੈ। ਹਵਾ ਹੋਏਗੀ ਤਾਂ ਪਤੰਗ ਆਕਾਸ਼ ਤੱਕ ਜਾ ਸਕਦੀ, ਆਸਮਾਨ ਨੂੰ ਜਾਏਗੀ। ਜੇ ਹਵਾ ਉਹਦੇ ਨਾਲ ਉਹਦਾ ਸੰਯੋਗ ਨਹੀਂ ਨਾ ਬਣਦਾ ਪਤੰਗ ਦਾ, ਤਾਂ ਪਤੰਗ ਉੱਪਰ ਵੀ ਨਹੀਂ ਜਾ ਸਕਦੀ, ਭਾਵੇਂ ਪਤੰਗ ਦਾ ਵਜੂਦ ਜਿਹੜਾ ਉਹ ਮੌਜੂਦ ਹੈ, ਪਤੰਗ ਭਾਵੇਂ ਆਕਾਰ 'ਚ ਹੈ, ਪਰ ਜਿੰਨਾ ਚਿਰ ਤੱਕ ਉਹਨੂੰ ਹਵਾ ਦਾ ਸੰਯੋਗ ਨਹੀਂ ਮਿਲਦਾ ਉੱਡੇਗੀ ਨਹੀਂ। ਸਾਡਾ ਮਨ ਜਿਹੜਾ ਨਾ, ਇਹਦੀ ਇਹ ਸਾਰੀਆਂ ਮਨ ਦੀਆਂ ਹਾਲਤਾਂ ਨੇ, ਇਹ ਪ੍ਰਮਾਣ ਜਿਹੜੇ ਨੇ ਮਨ ਦੇ ਨੇ। ਮਨ ਵੀ ਜਿੰਨਾ ਚਿਰ ਤੱਕ ਇਹਨੂੰ ਬਾਹਰੋਂ ਕਿਸੇ ਕਿਸਮ ਦਾ ਸੰਯੋਗ ਨਹੀਂ ਨਾ ਮਿਲਦਾ, ਸਹਿਯੋਗ ਨਹੀਂ ਮਿਲਦਾ, ਉਨਾ ਚਿਰ ਤੱਕ ਇਹ ਕਿਸੇ ਪਾਸੇ ਦੌੜ ਨਹੀਂ ਸਕਦਾ, ਕਦੀ ਨਹੀਂ ਦੌੜ ਸਕਦਾ। ਸੰਯੋਗ ਇਹਨੂੰ ਕਾਹਦਾ ਮਿਲਦਾ? ਵਿਚਾਰਾਂ ਦਾ। ਕੋਈ ਵਿਚਾਰ ਆਉਂਦਾ ਇਹਦੇ ਨਾਲ ਆ ਕੇ ਰਿਲੇਸ਼ਨ ਬਣਾਉਂਦਾ, ਇਹਨੂੰ ਖਿੱਚ ਕੇ ਲੈ ਜਾਂਦਾ। ਧਿਆਨ ਦੀ ਵੀ ਆਈ ਕੰਡੀਸ਼ਨ ਹੈ, ਇਹਨੂੰ ਧਿਆਨ, ਸਾਡੇ ਧਿਆਨ ਨੂੰ ਡਿਸਟਰਬ ਕਰਦਾ ਵਿਚਾਰ। ਧਿਆਨ ਵੈਸੇ ਡਿਸਟਰਬ ਨਹੀਂ ਹੁੰਦਾ, ਹੁੰਦਾ ਉਹਦੇ ਵਿੱਚ ਜਦੋਂ ਵਿਚਾਰ ਆ ਕੇ ਐਂਟਰ ਕਰਦਾ ਉਹ ਹਰਕਤ ਕਰਦਾ। ਇਹ ਕਹਾਣੀ ਐਵੇਂ ਦੀ ਹੈ, ਜਿਵੇਂ ਮੰਨ ਲਓ ਕਿਸੇ ਜਗ੍ਹਾ 'ਤੇ ਪਾਣੀ ਖੜ੍ਹਾ ਹੋਏ ਨਾ ਸਥਿਰ, ਅਤੇ ਕੋਈ ਉਹਦੇ ਵਿੱਚ ਰੋੜਾ ਸੱਟ ਦੇ, ਉਹ ਫਿਰ ਲਹਿਰਾਂ ਉੱਠਦੀਆਂ ਨੇ ਨਾ, ਐਂ ਤਰੰਗਾਂ ਬਣ ਬਣ ਭੱਜਦੀਆਂ ਨੇ। ਜਿੱਡਾ ਵੱਡਾ ਸੀ ਉਹਦੇ ਵਿੱਚ ਕੋਈ ਸੱਠਾਂਗੇ ਰੋੜਾ, ਉਨੀਆਂ ਤਰੰਗਾਂ ਵੱਡੀਆਂ ਹੁੰਦੀਆਂ ਨੇ। ਮਨ ਦੇ ਅੰਦਰ ਜਿੰਨੀ ਵੱਡੀ ਕਿਸਮ ਦਾ ਵਿਚਾਰ ਬੰਦੇ ਦਾ ਦਖਲ ਅੰਦਾਜ਼ੀ ਕਰੇਗਾ ਉਸ ਠਹਿਰਾਵ ਦੇ ਵਿੱਚ, ਉਨੀ ਵੱਡੀ ਹਲਚਲ ਪੈਦਾ ਹੋ ਜਾਏਗੀ। ਤਾਂ ਉਹ ਵਿਚਾਰ ਕਾਹਦੇ ਨੇ? ਆ ਸੰਸਾਰੀ ਜਿਹੜੀ ਸਾਡੀ ਚੇਤਨਾ ਹੈ, ਚੇਤਨਾ ਮੀਨਸ ਬੰਦੇ ਦੇ ਅੰਦਰ ਜਿਹੜੀ ਜਾਗ੍ਰਿਤੀ ਹੈ ਬਾਹਰ ਨੂੰ ਭੱਜਣ ਦੀ, ਔਰ ਇਹ ਬਹੁਤ ਔਖਾ ਹੈ, ਆਸਾਨ ਨਹੀਂ ਹੈਗਾ। ਆਪਾਂ ਸਾਰੇ ਬਾਹਰੋਂ ਆਏ ਹਾਂ ਨਾ, ਇੱਥੇ ਉਹਦਾ ਸਾਰਾ ਉਹ ਮਨਫੀ ਹੋ ਜਾਂਦਾ। ਕਈ ਵਾਰੀ ਜਦੋਂ ਅਸੀਂ ਸ਼ਬਦ ਦੀ ਸੰਗਤ 'ਚ ਆਉਂਦੇ ਹਾਂ ਇਹ ਸੱਚ ਹੈ, ਉਦੋਂ ਉਹ ਮਨਫੀ ਹੋ ਜਾਂਦਾ। ਇਸ ਕਰਕੇ ਸਾਨੂੰ ਕਿਤੇ ਨਾ ਕਿਤੇ ਠਹਿਰਾਵ ਮਹਿਸੂਸ ਹੁੰਦਾ, ਔਰ ਜਦੋਂ ਅਸੀਂ ਫਿਰ ਉਸ ਸੰਗਤ ਦੇ ਵਿੱਚ ਜਾਂਦੇ ਫਿਰ ਸਾਨੂੰ ਉਹ ਮਹਿਸੂਸ ਹੀ ਨਹੀਂ ਹੁੰਦਾ। ਜਿਵੇਂ ਜੇ ਜਲ ਦੇ ਵਿੱਚ ਇੱਕ ਰੋੜਾ ਸੱਟ ਦਿੱਤਾ ਨਾ, ਉਸ ਤੋਂ ਬਾਅਦ ਤੁਸੀਂ 4 ਸੱਟੋ 10 ਸੱਟੋ ਉਹਦੀ ਹਾਲਤ ਉਵੇਂ ਹੀ ਰਹਿਣੀ, ਵੀ ਉਹ ਪਾਣੀ ਲਹਿਰਾਂ ਦੇ ਰੂਪ ਦੇ ਵਿੱਚ ਬਾਰ ਬਾਰ ਉਹ ਆਪਣਾ ਇੱਕ ਆਕਾਰ ਲਏਗਾ, ਉਹ ਲਹਿਰਾਂ ਵਿੱਚ ਸਮਾ ਜਾਣਗੀਆਂ, ਆਕਾਰ ਲੈਣਗੀਆਂ, ਫਿਰ ਸਮਾ ਜਾਣਗੀਆਂ, ਉਹ ਪ੍ਰੋਸੈਸਿੰਗ ਚੱਲਦੀ ਰਹੇਗੀ। ਬਿਲਕੁਲ ਇਸੇ ਤਰ੍ਹਾਂ ਸਾਡੇ ਮਨ ਦੀ ਪ੍ਰੋਸੈਸਿੰਗ ਚੱਲਦੀ ਰਹਿੰਦੀ ਹੈ, ਸਥਿਰ ਨਹੀਂ ਹੁੰਦਾ, ਟਿਕਦਾ ਨਹੀਂ। ਕਾਰਨ ਕੀ ਹੈ? ਵੀ ਉਹਨੂੰ ਹਾਲੇ ਸਹੀ ਦੀ ਸੂਝ नहीं आई। पवन गवन गुड़िया उड़त रह, पवन रहत गुड़ी उड़ ना सकत है, डोरी की मरोरी जैसे लटुआ फिरत रह, जैसे ताओ हाओ मिटे गिर परे होए थकत है। लाटू एक हुंदा है, इत्थे शायद घट वेखन नूं मिले, जां प्लास्टिक दा मिलेगा इंडिया दे विच, ओह लक्कड़ दा हुंदा है, रस्सी नाल लपेटी जांदी है, बच्चियां दी खेड दा एक साधन है, उहनूं एवें पूरे जोर दे नाल धरती ते सट्ठिया जांदा है और काफ़ी देर घूमदा है। ये उदाहरण है बस। और वो भाई साहब कहिंदे ने भी वह घूमता उन्नी चेर तक है जिन्ने चेर तक वो रस्सिया के जेडे वल असी पाए सन उन्होंने उत्ते जिनी असी पावर लाई, जदों सट्ठन दे विच उन्हूं एवें पावर लाई ना, तो जिन्ना चेर तक उस पावर सी साडे शरीर दी उहदे अंदर कम करदी पई उन्ना चेर तक वह लाटू घूमता रहिंदा है, दैन वह डिग पैंदा धरती। तो इत्थे की होया भी मन दी वी स्थिति बिल्कुल सेम है, ये जिन्ना चिर तक मायावी प्रभाव के नाल उहदी फोर्स के नाल तुरदा है उन्ना चिर तक ये घूमण घेरी च ही रहिंदा है, उहदा निडाल हो के डिगना इस गल का सबूत है भी हुण मेरे पिछों वो पावर खत्म हो गई है। मनुख का गुरु अगे आके झुक जाना, ये अगे आके अपने अंदर दे टिका लई अरजोई करनी, इस गल का सबूत है भी हुण वह मायावी जिहड़ी प्रैशर सी उहदे नालों किसी हद तक वह मुक्त है। तो भाई साहब कहिंदे ने भी एक हालत ये भी है, फिर कहिंदे ने मनुख दे टिका दी स्थिति दा हुण थर्ड स्टैप है, इत्थों नज़र आएगी। कहिंदे ने कंचन अशुद्ध कुठारी ठहरात नहीं, शुद्ध पए निहचल छब कै छकत है। सुनियारा इस गल नूं जानदा है, वो कुठाली दे विच सोने नूं उन्ना चिर तक ही पाई रखदा जिन्ना चिर तक वो शुद्ध नहीं हुंदा, उहनूं वो जिहड़ी ताप दी जिहड़ी उहनूं दिंदा है ना, वो प्रैशर जिहड़ा ताप दा, वो उन्ना चिर तक है जिन्ना चिर तक वो शुद्ध नहीं हुंदा, ते जदों वो शुद्ध हो गया फिर वो स्थिर हो जांदा, उहदे च वो हरकत जी उन्ना चिर तक बनी रहिंदी है, वो जिन्ना चिर तक उहदे विच हले शुद्धता नहीं आई, जदों शुद्धता आ जाएगी तो टिका है। मन की भी हालत एवें है, जिन्ना चिर तक वो उन्ना विचारां दे विच लिपत रहेगा जिन्ना दे करके अस्थिरता पैदा हुंदी है उन्ना चिर तक उहदा टिका नहीं, और जदों वो सुनियारे की इस प्रोसैसिंग दे विच बिल्कुल ताप उसनू झल लेगा दैन टेक जाएगा। मनुख जदों गुरु कोल आके गुरु दे शब्द दे ताप नू उहदी ताकत, इस करके ते ना तपस्या कहा जांदा ना तप, फलाने बाबा जी ने बहुत तप किया सानू तपस्या करनी चाहिए, ये की आ ये ओही ते प्रोसैसिंग है जिहड़ी सोने दे नाल वापरी भी उहनू अपने शुद्ध सरूप च आउण वास्ते पूरा ताप झलना पिया झलना पएगा, इहदे च कोई शक नहीं। पर वो इत्थे ताप किस किस्म दा है, ये शरीरिक ताप नहीं हैगा, ये मानसिक पद्धर ते ज्ञान दे वो एंट्रेंस है, ये शब्द दा वो अंदर प्रभाव है, जदों शब्द मनुख दे मन दे अंदर एंटर करदा है दैन वो अपने ताप दे नाल सारे विकारां नूं साड़ सुटदा है। जिन्ना चिर तक अंदरों बीमारी जड़ नहीं खत्म करदी अपनी उन्ना चिर तक शरीर दे स्वस्थ होने की भी संभावना नहीं हुंदी, तो मन ते बहुत सूखम चीज़ है। फिर कहिंदे ने भी आ कारण है, दुरमत दुबेदा परमत चतुरकं कुंट, गुरमत एक टेक मौन ना बकत है। महाराज भाई साहब भाई गुरदास जी कहिंदे ने भी दुरमत वाले मनुख दी ते गुरमत वाले मनुख दी पहचान वेख लो, फर्क वेख लो, दुरमत वाले दी पहचान है भटकदा फिरेगा, अस्थिर रहेगा, व्याकुल रहेगा, जेड़ा मनुख टिकाच नहीं ना, ना उहदा बोल टिकाच, ना उहदा बैठना टिकाच, ना उहदा सुनना टिकाच, ना उहदा खाना टिकाच, अस्थिरता जिहड़ी, इस गल दी सबूत है भी अंदर ज्ञान दा अभाव है। असीं अपनी जिंदगी च देखिया होना है, चंगी कोई पढ़ाई कर जाए इंसान उच्चे लेवल दी तो बहुत टिकाच हुंदा है, उहनूं सिर्फ भावें वह लाइफ दे जीवन दी जिहड़ियां खास साढ़े नियम ने उहनां दे अकॉर्डिंग गल करन दे, इत्थे अध्यात्म वाली नहीं, वो अपने आप नूं एक सिस्टम दे विच बड़े सहज बन लैंदा है, ਰੀਜ਼ਨ ਕੀ ਹੈ? ਉਹਨੂੰ ਇਹਨਾਂ ਸਾਰੀਆਂ ਚੀਜ਼ਾਂ ਦੀ ਸਮਝ ਆ ਚੁੱਕੀ ਹੈ, ਉਹਨੇ ਆਪਣੇ ਅੰਦਰ ਟਾਈਮ ਨੂੰ ਸੈੱਟ ਕੀਤਾ ਹੋਇਆ, ਉਹਨੂੰ ਪਤਾ ਹੈ ਵੀ ਇੰਨੇ ਸਮੇਂ ਦੇ ਵਿੱਚ ਇਸ ਚੀਜ਼ ਨੂੰ ਐਵੇਂ ਹੀ ਵਰਤਿਆ ਜਾ ਸਕਦਾ ਹੈ। ਇਸ ਕਰਕੇ ਉਹ ਆਪਣੇ ਸਮੇਂ ਦੇ ਚਾਲ ਦੇ ਅਕੋਰਡਿੰਗ ਆਪਣੇ ਆਪ ਨੂੰ ਉਹਨੇ ਢਾਲਿਆ ਹੁੰਦਾ। ਅਤੇ ਅਸਥਿਰ ਮਨੁੱਖ ਦੀ ਕੀ ਪਹਿਚਾਣ ਹੈ? ਉਹ ਕੰਮ ਤਾਂ ਉਨੇ ਟਾਈਮ 'ਚ ਹੀ ਹੋਣਾ ਹੁੰਦਾ, ਪਰ ਉਹ ਪਜਲ ਰਹੇਗਾ, ਡਿਸਟਰਬ ਰਹੇਗਾ। ਉਹਦੀ ਪਹਿਚਾਣ ਆ ਵੀ ਹੈ, ਜੇ ਚਾਰ ਬੰਦੇ ਸ਼ਾਂਤ ਬੈਠੇ ਨੇ ਨਾ, ਉਹਨਾਂ ਦੇ ਵਿੱਚ ਜਦੋਂ ਜਾ ਕੇ ਬਹੇਗਾ ਤਾਂ ਉੱਥੇ ਹਲਚਲ ਪੈਦਾ ਹੋ ਜਾਏਗੀ। ਤੋ ਆਹ ਅਸਥਿਰਤਾ, ਇਹਨੂੰ ਮਹਾਰਾਜ ਭਾਈ ਸਾਹਿਬ ਕਹਿੰਦੇ ਨੇ ਦੁਰਮਤ ਦੁਬਿਧਾ। ਆ ਦੁਬਿਧਾ ਸ਼ਬਦ ਬੜਾ ਸਮਝਣ ਵਾਲਾ। ਦੁਬਿਧਾ ਪਤਾ ਕੀ ਹੁੰਦੀ ਹੈ? ਜਦੋਂ ਦੋ ਤਰ੍ਹਾਂ ਦੀਆਂ ਸੰਭਾਵਨਾਵਾਂ ਮੌਜੂਦ ਨੇ ਉਦੋਂ ਦੁਬਿਧਾ। ਜੇ ਦੂਜੇ ਪਾਸੇ ਸੰਭਾਵਨਾ ਕੋਈ ਨਹੀਂ ਨਾ, ਫਿਰ ਦੁਬਿਧਾ ਨਹੀਂ ਹੁੰਦੀ। ਫਿਰ ਬੰਦਾ ਜਾਂ ਸਮਾਧੀ 'ਚ ਹੋਏਗਾ ਜਾਂ ਉਹ ਕਮਲਾ ਹੁੰਦਾ, ਵੀ ਉਹ ਇੱਕ ਸਾਈਡ 'ਚ ਹੀ ਹੁੰਦਾ, ਜਾਂ ਸਾਧੂ ਹੋਏਗਾ ਜਾਂ ਕਮਲਾ। ਦੁਬਿਧਾ ਹੈ, ਕੋਈ ਦੂਜੀ ਚੀਜ਼ ਮੌਜੂਦ ਹੈ ਜਿਸ ਪਾਸੇ ਨੂੰ ਸਾਡਾ ਧਿਆਨ ਵਾਰ ਵਾਰ ਜਾਣ ਦੀ ਕੋਸ਼ਿਸ਼ ਕਰਨ ਦਿਆ, ਔਰ ਕਾਰਨ ਕੀ ਹੈ? ਅਸੀਂ ਉਹਨੂੰ ਛੱਡਣਾ ਨਹੀਂ ਚਾਹੁੰਦੇ। ਆ ਹੈ ਦੁਬਿਧਾ, ਜਿਹੜੀ ਚੀਜ਼ ਨੂੰ ਅਸੀਂ ਛੱਡਣਾ ਨਹੀਂ ਚਾਹੁੰਦੇ, ਅਸੀਂ ਉਹਦੇ ਨਾਲ ਰਿਲੇਸ਼ਨ ਬਣਾਈ ਰੱਖਣਾ ਚਾਹੁੰਦੇ ਹਾਂ, ਪਰ ਦੂਜੇ ਪੱਖ ਨੂੰ ਅਸੀਂ ਸੰਭਾਲਣ ਦੀ ਕੋਸ਼ਿਸ਼ 'ਚ ਹਾਂ, ਉਹ ਦੁਬਿਧਾ ਹੁੰਦੀ। ਹੁਣ ਸਾਨੂੰ ਐਵੇਂ ਪਤਾ ਲੱਗੇ ਬਾਹਰ ਸੰਸਾਰ ਅੰਦਰ ਇੱਥੇ ਨਿਰੰਕਾਰ, ਤੋ ਜੇ ਦੋਨਾਂ ਦੇ ਵਿੱਚ ਕੰਬੀਨੇਸ਼ਨ ਸਟੈਬਲਿਸ਼ ਕਰਨ ਦੀ ਕੋਸ਼ਿਸ਼ 'ਚ ਹਾਂ, ਅਸੀਂ ਸਥਿਰਤਾ ਲਿਆਉਣ ਦੀ ਕੋਸ਼ਿਸ਼ 'ਚ ਹਾਂ, ਤੋ ਜੇ ਕਦੀ ਧਿਆਨ ਬਾਹਰ ਜਾਏਗਾ ਕਦੀ ਅੰਦਰ ਆਏਗਾ। ਅਤੇ ਜੇ ਅਸੀਂ ਆਪਣੇ ਆਪ ਨੂੰ ਐਵੇਂ ਟਿਕਾਇਆ ਵੀ ਇੰਨਾ ਸਮਾਂ ਆਈਦਾ ਹੀ ਹੈ, ਇਹ ਬਹੁਤ ਮੁਸ਼ਕਿਲ ਹੈ। ਕਦੀ ਐਕਸਪੈਰੀਮੈਂਟ ਕਰਕੇ ਦੇਖ ਲੈਣਾ, ਸਿਰਫ ਇਸ ਪੱਧਰ 'ਤੇ ਮਨੁੱਖ ਆਪਣੇ ਆਪ ਨੂੰ ਆਪ ਇਗਜ਼ਾਮਿਨ ਕਰਦਾ ਹੈ। ਇਹ ਅਧਿਆਤਮ ਦੀ ਦੁਨੀਆ ਵੀ ਕਹਿੰਦੀ ਹੈ, ਇਹ ਸਿਆਣਫ ਦੀ ਦੁਨੀਆ ਵੀ ਕਹਿੰਦੀ ਹੈ, ਵੀ ਇੱਥੇ ਐਗਜ਼ਾਮੀਨੇਸ਼ਨ ਤੁਹਾਡਾ ਆਪ ਹੀ ਹੈ, ਤੁਸੀਂ ਆਪ ਹੀ ਐਗਜ਼ਾਮੀਨਰ ਹੋ, ਤੁਸੀਂ ਆਪ ਹੀ ਇਗਜ਼ਾਮ ਲੈਣਾ ਆਪਣਾ। ਔਰ ਉਹਦੇ ਵਿੱਚ ਇਹ ਕੀ ਹੈ, ਬਸ ਬੰਦੇ ਨੇ ਨਿਆਂ ਕਰਨਾ। ਬੰਦਾ ਜਦੋਂ ਜੱਜ ਆਪਣਾ ਆਪ ਬਣਦਾ ਨਾ, ਫਿਰ ਉਹ ਬੇਨਿਆਈ ਬਹੁਤ ਕਰਦਾ। ਬੇਨਿਆਈ ਕੀ ਹੈ? ਆਪਣੀਆਂ ਮੂਰਖਤਾਈਆਂ ਨੂੰ, ਆਪਣੀਆਂ ਨਲਾਇਕੀਆਂ ਨੂੰ ਛੁਪਾਉਣਾ, ਉਹਦੀ ਡਿਫੈਂਸ ਬਣਾਉਣੀ, ਆਪਣੀ ਬੇਅਕਲੀ ਨੂੰ ਵੀ ਦੂਜੇ ਦੇ ਸਾਹਮਣੇ ਅਕਲ ਦੀ ਮੋਹਰ ਲਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕਰਨੀ, ਵੀ ਆਹ ਸਿਆਣਪ ਹੈ। ਬੰਦਾ ਸਿਰਫ ਆਹ ਬੜੀ ਵੱਡੀ ਪ੍ਰੋਬਲਮ ਹੈ ਧਰਮ ਦੀ ਦੁਨੀਆ 'ਚ। ਇਸ ਕਰਕੇ ਜਦੋਂ ਅਕਲ ਆਪਣੀ ਮਰਿਆਦਾ ਨੂੰ ਸਮਝ ਕੇ ਗੁਰੂ ਦੇ ਦਰ 'ਤੇ ਆਏਗੀ, ਆਪਣੇ ਈਸਟ ਦੇ ਕੋਲ ਜਾਏਗੀ, ਦੁਨੀਆ 'ਚ ਭਾਵੇਂ ਕੋਈ ਵੀ ਕਿਸੇ ਵੀ ਕਿਸਮ ਦਾ ਰਿਲੀਜੀਅਸ ਐਕਸਪੀਰੀਅੰਸ ਹੈ, ਉਹ ਬਹੁਤ ਉੱਚੇ ਸ਼ਿਖਰ ਦਾ ਹੈ। ਸਾਡੀ ਨਲਾਇਕੀ ਕਰਕੇ ਥੱਲੇ ਕਿਤੇ ਨਾ ਕਿਤੇ ਗੜਬੜ ਹੈ। ਤੋ ਉੱਥੇ ਮਹਾਰਾਜ ਕਹਿੰਦੇ ਨੇ ਵੀ ਇਹ ਪ੍ਰਾਪਤੀ ਜਿਹੜੀ ਹੈ, ਉਸ ਗਿਆਨ ਦੀ, ਉਸ ਸੂਝ ਦੀ, ਉਹ ਗੁਰੂ ਕੋਲੋਂ ਹੁੰਦੀ। ਤੋ ਗੁਰੂ ਜਦੋਂ ਬਖਸ਼ਿਸ਼ ਕਰ ਦਿੰਦਾ, ਜਦੋਂ ਉਹ ਚੀਜ਼ ਦੇ ਦਿੰਦਾ, ਇਹ ਪਹਿਚਾਣ ਹੈ। ਜਿਹਨੂੰ ਦਿੱਤੀ ਹੁੰਦੀ ਹੈ ਉਹ ਬੰਦਾ ਤੁਹਾਨੂੰ ਸਥਿਰ ਮਿਲੇਗਾ। ਜਿਨ੍ਹਾਂ ਨੇ ਸਿਰਫ ਹਾਲੇ ਉਸ ਚੀਜ਼ ਨੂੰ ਪ੍ਰਾਪਤ ਨਹੀਂ ਕੀਤਾ ਕਿਸੇ ਵੀ ਹੱਦ ਤੱਕ, ਰੱਤੀ ਮਾਸਾ ਵੀ ਕੁਝ ਵੀ ਨਹੀਂ ਉਹਦੇ ਕੋਲ, ਉਹਦੇ ਕੋਲ ਫਿਰ ਬਾਹਰੀ ਭੇਖ ਹੋਏਗਾ, ਉਹਦੇ ਕੋਲ ਸਿਰਫ ਅਕਲ ਦੀ ਗੱਲ ਹੋਏਗੀ, ਔਰ ਅਕਲ ਬਹੁਤ ਛੋਟੀ ਹੈ ਅਨੁਭਵ ਦੇ ਮੁਕਾਬਲੇ 'ਚ। ਮਹਾਰਾਜ ਕਹਿੰਦੇ ਨੇ ਇਸ ਕਰਕੇ ਲੋੜ ਹੈ, ਪਰਮੇਸ਼ਰ ਨੇ ਜੇ ਤੁਹਾਨੂੰ ਸਾਨੂੰ ਆਹ ਸਰੀਰ ਦੇ ਦਿੱਤਾ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ। ਇੱਥੇ ਹੁਣ ਡਿਫਰੈਂਸ ਦੱਸਣਗੇ, ਇਹ ਇਹਦੀ ਹਕੀਕਤ ਹੈ ਇਸ ਸਰੀਰ ਦੀ, ਪਰ ਇਹਦੇ ਅੰਦਰ ਕੁਝ ਖਾਸ ਹੋਰ ਵੀ ਹੈ। ਅਸੀਂ ਰੋਜ਼ ਪੜ੍ਹਦੇ ਹਾਂ, ਹਰ ਜੀਓ ਗੁਫਾ ਅੰਦਰ ਰੱਖ ਕੇ ਵਾਜਾ ਪਾਉਣ ਵਜਾਇਆ, ਵਜਾਇਆ ਵਾਜਾ ਪਾਉਣ ਨੌ ਦੁਆਰੇ ਪ੍ਰਗਟ ਕੀਏ, ਦਸਵਾਂ ਗੁਪਤ ਰਖਾਇਆ ਗੁਰਦੁਆਰੇ ਲਾਏ ਭਾਵਨੀ, ਇੱਕ ਨਾ ਦਸਵਾਂ ਦੁਆਰ ਦਿਖਾਇਆ, ਤਹਿ ਅਨੇਕ ਰੂਪ ਨੌ ਨਵ ਦਿਦ ਦਿਸਦਾ ਅੰਤ ਨਾ ਜਾਈ ਪਾਇ। ਉੱਥੇ ਕੀ ਹੈ ਸੱਚੇ ਪਾਤਸ਼ਾਹ ਹੁਣ ਇੱਥੇ ਡਿਫਰੈਂਸ ਦੱਸਦੇ ਨੇ। ਸਰੀਰ ਦੀ ਹਕੀਕਤ ਨੌ ਦਰਵਾਜ਼ੇ ਨੇ ਔਰ ਨੌਵੇਂ ਹੀ ਬਾਹਰ ਨੂੰ ਖੁੱਲ੍ਹਦੇ ਨੇ, ਔਰ ਮਨੁੱਖ ਇਹਨਾਂ ਦੀ ਜਾਂ ਪ੍ਰੋਟੈਕਸ਼ਨ ਵਾਸਤੇ ਜਾਂ ਇਹਨਾਂ ਦੇ ਖੁਰਾਕ ਵਾਸਤੇ ਯਤਨਸ਼ੀਲ। ਤੋ ਸੱਚੇ ਪਾਤਸ਼ਾਹ ਕਹਿੰਦੇ ਨੇ ਵੀ ਦਸਵਾਂ ਗੁਪਤ ਹੈ, ਦਸਵਾਂ ਮੀਨਸ ਗਿਆਨ ਵਾਲੀ, ਜਿੱਥੇ ਗੱਲ ਟਿਕੀ ਹੋਈ, ਆਪਾਂ ਗਿਆਨ ਦੇ ਸੰਬੰਧ 'ਚ ਗੱਲ ਕਰ ਰਹੇ ਹਾਂ, ਤਾਂ ਉੱਥੇ ਗਿਆਨ ਦੀ ਜਿਹੜੀ ਗੱਲ। ਤੋ ਮਹਾਰਾਜ ਕਹਿੰਦੇ ਦਸਵਾਂ
ਗੁਪਤ ਰਖਾਇਆ। ਖੁੱਲ੍ਹੇਗਾ ਕਿਵੇਂ ਜੀ? ਨੌਂ ਦੀ ਸੂਝ ਸਾਰੀ ਦੁਨੀਆ ਨੂੰ, ਉਹਦਾ ਕੋਈ ਯੂਨੀਵਰਸਿਟੀ, ਕੋਈ ਸਕੂਲ ਨਹੀਂ, ਕਿਤੇ ਐਜੂਕੇਸ਼ਨ ਲੈਣ ਦੀ ਲੋੜ ਨਹੀਂ ਪੈਂਦੀ, ਉਹ ਆਪਣੇ ਆਪ ਹੀ ਉਹਦੇ ਅੰਦਰ ਹੀ ਉਹ ਸਭ ਕੁਝ ਟਿਕਿਆ ਹੁੰਦਾ। ਉਹ ਬੰਦਾ ਉਹਦੇ ਪ੍ਰਤੀ ਬਹੁਤ ਚੇਤਨ ਹੈ। ਗੁਰਦੁਆਰੇ ਲਾਈ ਭਾਵਨੀ ਹੋਣਾ ਹੈ ਜੇ ਦਸਵੇਂ ਦੀ ਸੂਝ ਵੱਲ ਤੁਰਨਾ, ਜੇ ਗਿਆਨ ਵੱਲ ਤੁਰਨਾ, ਫਿਰ ਗੁਰੂਕੁਲ ਆਉਣ ਦੀ ਲੋੜ ਪਏਗੀ। ਇੱਕ ਨਾ ਦਸਵਾਂ ਦੁਆਰ ਦਿਖਾਇਆ, ਫਿਰ ਉਹਦੇ ਵਿੱਚ ਵੀ ਗੁਰੂ ਦੀ ਚੁਆਇਸ ਪਈ ਹੈ। ਇੱਕ ਨਾ, ਇੱਕ ਨਾ ਮੀਨਸ ਕਿਸੇ 'ਤੇ ਉਹ ਬਖਸ਼ਿਸ਼ ਹੁੰਦੀ ਹੈ ਜਿਹਨੂੰ ਇਹ ਪ੍ਰਾਪਤੀ ਹੋ ਜਾਂਦੀ। ਔਰ ਪ੍ਰਾਪਤੀ ਕਿਹਨੂੰ ਹੁੰਦੀ ਹੈ? ਸਟੂਡੈਂਟਸ ਕਲਾਸ ਵਿੱਚ ਪੜ੍ਹਨ ਵਾਸਤੇ ਜਾਂਦੇ ਨੇ, ਪਤਾ ਲੱਗਾ ਸਾਹਮਣੇ ਵਾਲਾ ਟੀਚਰ ਜਿਹੜਾ ਆਪਣੇ ਸਬਜੈਕਟ ਦਾ ਬਹੁਤ ਐਕਸਪਰਟ ਹੈ, ਉਹਨੂੰ ਬਿਲਕੁਲ ਛੋਟੀਆਂ ਛੋਟੀਆਂ ਬਰੀਕੀਆਂ ਦਾ ਵੀ ਪਤਾ ਹੈ, ਤਾਂ ਉਸ ਬਰੀਕੀਆਂ ਦੀ ਜਾਣਕਾਰੀ ਵਿਦਿਆਰਥੀ ਕਿਹੜਾ ਹਾਸਿਲ ਕਰੇਗਾ? ਜਿਹੜਾ ਉਸ ਕਿਸਮ ਦੀ ਸੂਝ ਲੈ ਕੇ ਉਸ ਕਲਾਸ ਦੇ ਵਿੱਚ ਆਏਗਾ। ਨਿਰਾ ਇਹ ਨਹੀਂ ਵੀ ਸਿਰਫ ਕਲਾਸ ਅਟੈਂਡ ਕਰੇਗਾ, ਕਲਾਸ ਅਟੈਂਡ ਕੀਤੀ ਚਲੇ ਗਏ, ਪ੍ਰਾਪਤੀ ਕੁਝ ਨਹੀਂ। ਪ੍ਰਾਪਤੀ ਹੈ ਉਹ ਭੁੱਖ ਔਰ ਉਹ ਬਰੀਕੀ ਦੀ ਸੂਝ ਲੈਣ ਦੀ ਅੰਦਰ ਤਾਂਗ। ਬੰਦਾ ਪ੍ਰਾਪਤ ਉਹ ਹੀ ਕਰਦਾ ਹੈ ਜਿਹਦੇ ਅੰਦਰ ਭੁੱਖ ਹੈ। ਜਿਹਦੇ ਅੰਦਰ ਭੁੱਖ ਨਹੀਂ ਉਹਨੂੰ ਪ੍ਰਾਪਤੀ ਵੀ ਨਹੀਂ, ਜਿਹਦੇ ਅੰਦਰ ਭੁੱਖ ਨਹੀਂ ਉਹਨੂੰ ਸਵਾਦ ਵੀ ਨਹੀਂ। ਬੜੀ ਕਮਾਲ ਦੀ ਗੱਲ ਹੈ। ਰੋਟੀ ਦਾ ਸੰਬੰਧ ਵੀ ਭੁੱਖ ਦੇ ਨਾਲ ਹੈ। ਰੋਟੀ ਦੀ ਜਿਹੜੀ ਸਵਾਦ ਦੀ ਗੱਲ ਨਾ, ਸਵਾਦ ਦਾ ਸੰਬੰਧ ਭੁੱਖ ਨਾਲ ਹੈ। ਜੇ ਭੁੱਖ ਨਾ ਹੋਏ ਰੋਟੀ ਸਵਾਦ ਨਹੀਂ ਲੱਗਦੀ, ਕੋਈ ਚੀਜ਼ ਸਵਾਦ ਨਹੀਂ ਲੱਗਦੀ। ਤਾਂ ਇੱਥੇ ਮਹਾਰਾਜ ਜੀ ਦੀ ਬਖਸ਼ਿਸ਼ ਦੇ ਨਾਲ ਅਸੀਂ ਉਸ ਗਿਆਨ ਦੀ ਪ੍ਰਾਪਤੀ ਵਾਸਤੇ ਆਉਂਦੇ ਹਾਂ। ਤਾਂ ਗਿਆਨ ਦੇ ਵਿੱਚ ਹੈ ਕੀ? ਇਹ ਸਿਰਫ ਐਕਸਪੀਰੀਅੰਸ ਵਾਲੀਆਂ ਗੱਲਾਂ ਜਿਹੜੀਆਂ ਗੁਰੂ ਸਾਹਿਬ ਜੀ ਕਹਿੰਦੇ, ਗਿਆਨ ਖੰਡਮੈ ਗਿਆਨ ਪ੍ਰਚੰਡ। ਗਿਆਨ ਖੰਡ ਵਾਲੀ ਪੌੜੀ ਹੈ ਜਪ ਬਾਣੀ ਦੇ ਵਿੱਚ, ਧਰਮ ਖੰਡ ਕਾ ਇਹੋ ਧਰਮ, ਗਿਆਨ ਖੰਡ ਕਾ ਆਖੋ ਕਰਮ, ਕੇਤੇ ਪਵਨ ਪਾਣੀ ਬੈਸੰਤਰ, ਕੇਤੇ ਕਾਣ ਮਹੇਸ, ਕੇਤੇ ਬਰਮੇ ਘਾੜਤ ਘੜੀਏ ਰੂਪ ਰੰਗ ਕੇ ਵੇਸ, ਕੇਤੀਆਂ ਕਰਮ ਭੂਮੀ ਮੇਰ ਕੇਤੇ, ਕੇਤੇ ਤੂੰ ਉਪਦੇਸ਼, ਕੇਤੇ ਇੰਦ ਚੰਦ ਸੂਰ ਕੇਤੇ, ਕੇਤੇ ਮੰਡਲ ਦੇਸ਼, ਕੇਤੇ ਸਿੱਧ ਬੁੱਧ ਨਾਥ ਕੇਤੇ, ਕੇਤੇ ਦੇਵੀ ਵੇਸ, ਕੇਤੇ ਦੇਵ ਦਾਨਵ ਮੁਨ ਕੇਤੇ, ਕੇਤੇ ਰਤਨ ਸਮੁੰਦ, ਕੇਤੀਆ ਖਾਣੀ ਕੇਤੀਆ ਬਾਣੀ, ਕੇਤੇ ਪਾਤ ਨਰਿੰਦ, ਕੇਤੀਆ ਸੁਰਤੀ ਸੇਵਕ ਕੇਤੇ, ਨਾਨਕ ਅੰਤ ਨੰਦ। ਆਹ ਗਿਆਨ ਹੈ। ਆਪਾਂ ਇਹਦੇ 'ਚ ਕਈ ਵਾਰੀ ਸਾਨੂੰ ਅਕਲ ਦੇ ਪੱਧਰ 'ਤੇ ਵੇਖੀਏ ਤਾਂ ਇੱਥੇ ਗਿਣਤੀ ਗਿਣਾਈ ਗਈ ਹੈ, ਦੱਸਿਆ ਗਿਆ ਵੀ ਪਤਾ ਨਹੀਂ ਕਿੰਨੇ ਕੁ ਦੇਵਤੇ ਨੇ, ਦੇਵੀਆਂ ਨੇ, ਉਹਦੇ ਸਿਮਰਨ ਕਰਨ ਵਾਲੇ ਨੇ, ਬੇਅੰਤ ਨੇ। ਪਰ ਇਹਦਾ ਮੀਨਸ ਕੀ ਆ? ਕੀ ਅਕਲ ਦੇ ਪੱਧਰ 'ਤੇ ਸਮਝ ਆਉਂਦੀ ਹੈ ਵੀ ਉਹ ਕੇਤੇ ਨੇ, ਕਿੰਨੇ ਕੁ ਨੇ? ਐਕਸਪੀਰੀਅੰਸ ਦੇ ਪੱਧਰ 'ਤੇ ਸਮਝ ਆਉਂਦਾ ਵੀ ਬੰਦਾ ਜਿਸ ਇੱਕ ਛੋਟੀ ਜਿਹੀ ਸ਼ਕਤੀ ਨੂੰ ਹਕੀਕਤ ਮੰਨ ਕੇ ਬੈਠਾ ਹੋਇਆ, ਉਵੇਂ ਦੀਆਂ ਬੇਅੰਤ ਸ਼ਕਤੀਆਂ ਪਰਮੇਸ਼ਰ ਦੀ ਗਿਆਨ ਦੇ ਵਿੱਚ ਜਜ਼ਬ ਹੋਈਆਂ ਬੈਠੀਆਂ, ਬੇਅੰਤ। ਔਰ ਜਦੋਂ ਸਾਡੇ ਅੰਦਰ ਇਹ ਗੁਰੂ ਦੀ ਮੱਤ ਐਂਟਰ ਕਰਦੀ ਹੈ, ਗੁਰੂ ਦੀ ਮੱਤ ਕੀ ਹੈ? ਉਹਦਾ ਸ਼ਬਦ ਹੀ ਹੈ ਨਾ। ਜਦੋਂ ਸ਼ਬਦ ਅੰਦਰ ਜਾ ਕੇ ਹਰਕਤ ਕਰਦਾ, ਫਿਰ ਉਹ ਸ਼ਬਦ ਅੰਦਰੋਂ ਇਹ ਚੇਤਨਾ ਪੈਦਾ ਕਰ ਦਿੰਦਾ ਵੀ ਅਸੀਂ ਆਉਂਦੇ ਹਾਂ ਨਾ ਵੀ ਸਾਧੂ ਸਮਾਧੀ 'ਚ ਜਾਂਦਾ, ਜਿਹੜੇ ਬੰਦੇ ਨੂੰ ਸਵਾਦ ਨਹੀਂ ਆਏਗਾ ਉਹ ਸਮਾਧੀ 'ਚ ਕਿਵੇਂ ਜਾ ਸਕਦਾ? ਤੁਸੀਂ ਵੇਖੋ ਕਮਾਲ ਦੀ ਗੱਲ। ਉਹ ਜਦੋਂ ਆਹ ਬੜੇ ਵੱਡਾ ਐਕਸਪੀਰੀਅੰਸ ਹੈ ਜਿਹੜਾ ਗੁਰੂ ਸਾਹਿਬ ਜੀ ਨੇ ਦੱਸਿਆ। ਇਸ ਕਰਕੇ ਸਾਧੂਆਂ ਨੂੰ ਸਮਾਧੀ ਦਾ ਨਹੀਂ ਪਤਾ ਲੱਗਦਾ ਵੀ ਮੈਂ ਕਿੰਨੇ ਚਿਰ ਦਾ ਬੈਠਾ ਵਾਂ, ਉਹਨੂੰ ਤਾਂ ਨਹੀਂ ਪਤਾ ਲੱਗਦਾ। ਕਾਰਨ ਕੀ ਹੈ? ਉਸ ਸਵਾਦ ਦੇ ਵਿੱਚ ਮਸਤ ਹੋ ਜਾਂਦਾ ਜਿਹਦਾ ਗਿਆਨ ਗੁਰੂ ਕਰਵਾ ਰਿਹਾ। ਔਰ ਜਦੋਂ ਅੰਦਰਲੇ ਤਲ 'ਤੇ ਉਹਨੂੰ ਵਹਿੰਦਾ, ਫਿਰ ਜੋ ਬ੍ਰਹਿਮੰਡੇ ਸੋਈ ਪਿੰਡੇ ਜੋ ਖੋਜੈ ਸੋ ਪਾਵੈ। ਜਦੋਂ ਉਹ ਖੋਜ ਦੇ ਪੱਧਰ 'ਤੇ ਅੰਦਰ ਉੱਤਰ ਜਾਂਦਾ, ਫਿਰ ਪਰਮੇਸ਼ੁਰ ਦੀ ਅਸਚਰਜਤਾ ਉਹਦੇ ਸਾਹਮਣੇ ਪ੍ਰਫੁੱਲਿਤ ਹੁੰਦੀ ਹੈ, ਜਿਹਦੇ ਕਰਕੇ ਉਹ ਸਮਾਧੀ 'ਚ ਹੁੰਦਾ। ਆਹ ਮਹਾਰਾਜ ਜੀ ਦੀ ਬਾਣੀ ਦਾ ਗਿਆਨ ਹੈ। ਫਿਰ ਇਹਦੇ ਵਿੱਚ ਵੇਖੋ, ਇੱਕ ਸ਼ਬਦ ਅਸੀਂ ਰੋਜ਼ ਸ਼ਾਮ ਨੂੰ ਵੀ ਪੜ੍ਹਦੇ ਹਾਂ ਮਹਾਰਾਜ ਜੀ ਦਾ, ਰਾਗ ਗੁਜਰੀ ਮਹੱਲਾ ਚੌਥਾ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ। ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਆਹ ਵੇਖੋ ਕਿੱਡੀ ਕਮਾਲ ਹੈ। ਇਹ ਸਾਰਾ ਸ਼ਬਦ ਪੜ੍ਹਨ ਵਾਲਾ ਔਰ ਇੰਨੀ ਸਹਿਜਤਾ ਨਾਲ ਅੰਦਰ ਐਂਟਰ ਕਰਦਾ, ਬੰਦੇ ਨੂੰ ਮਹਿਸੂਸ ਹੁੰਦਾ ਵੀ ਸੰਗਤ ਦੀ ਲੋੜ ਕਿਉਂ ਹੈ, ਕਿਉਂ ਆਈਏ ਅਸੀਂ ਗੁਰੂ ਕੋਲ, ਕਿਉਂ ਬਹੀਏ ਅਸੀਂ ਸੰਗਤ ਦੇ ਵਿੱਚ। ਤਾਂ ਮਹਾਰਾਜ ਕਹਿੰਦੇ ਨੇ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ ਕਰੋ ਗੁਰਪਾਸ, ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ नाम परगास मेरे मीत गुरदेव। मौको राम नाम परगास गुरमत नाम मेरा प्राण सिखाई हर कीरत हमरी रहरास रहाओ। हर जन के वड भाग वडेरे जिन हर हर सरदा हर प्यास हर हर नाम मिले तृप्ता सह मिल संगत गुण परगास। ज्ञान दा जेड़ा चानण है ज्ञान दी जेड़ी ज्योति प्रज्वलित होनी अंदर जिड़ी उन्हें टुंबना है वो गुरु को लाके वो गुरु दा शब्द अंदर कुछ ऐसी हरकत करता है जिदे करके अंदर प्रगास हुंदा है तो मनुख उस चेतना वल नू वध जांदा। इस करके लोड़ है सानू सारियां नू भी असी गुरु साहिब जी कोल आईए। मनुख दे अंदर इस चीज़ दा एहसास किवें पैदा हुंदा है? जे किसी मनुख नू अकल आए कोई नवी चीज़ उन्हें सीखी तो उदा उन्हूं पता किवें लगदा? मान लो असी गड्डी लैके जा रहे हैं रोड ते, पहला किसी नियम का नहीं सी पता, हुण उस नियम का अचानक पता लग गया, किसी भी तरह लग गया, अंदर जदों पता लग जांदा फिर मनुख दे अंदर एक खास किस्म का कॉन्फीडेंस पैदा हुंदा। और वो कॉन्फीडेंस इस गल का गवाह हुंदा भी तुहाडी गड्डी बड़ी स्थिरता नाल चलदी, तुसी इधर उधर गल्लां करदे भी या कुछ करदे भी इंसान जिहड़ा है वह बिल्कुल एक टिकाजे च रहिंदा। और कई वारी उहनू सिर्फ उहनू एक नज़र घुमाण दी लोड़ पैंदी है, बाकी वह अपने राह ते आप निकलदा जांदा। सुभाविक किसी भी चीज़ का जदों मनुख दे अंदर कोई भी पता लग गया फिर वह सहज हो जाता। तो जे मनुख दे अंदर असहजता बनी रहे इहदा मतलब भी हाले उस चीज़ ने उहदे अंदर एंटर नहीं किया, भावें उहनू बौद्धिक तल ते पता होए। इत्थे आपां इह वी ध्यान रखना भी अकल दे पद्धर ते एक्सपीरियंस दे पद्धर ते चीज़ का फर्क हुंदा है। अकल दे पद्धर ते बड़ी दुनिया गुरु ग्रंथ साहिब महाराज जी की बाणी नू जाणदी है, बड़ा उहनां नू याद है, बड़ियां सुनाणगे, बड़ियां गल्लां अगों दसदे ने, बहुत दसदे ने। पर इत्थे बस आ जिहड़ी क्लास है ना इत्थे इहदा फर्क ते इहदे कंबीनेशन दे नाल प्राप्ति दा पता लगदा भी जदों इस सच्चे पातशाह जी दी बाणी विचों कोई शब्द साडे अंदर एंटर करेगा तो टिका दा आउणा लाजमी है। जे किसे नू नुक्ते दा पता लगे तो उस नुक्ते दे प्रति वह सहज हो जाए इंसान, उन्हूं सही इंसान मन्या जांदा। जदों उसे ही नुक्ते नू वह गलत यूज़ करदा तो अस्थिर पुरख है, वह दुरमत दुविधा है जिहड़ी चतुरकुंट भटकाएगी ज्ञान बंदे नू डिस्टर्ब कर रहा। जे आ बड़ी ध्यान नाल सुनने वाली गल है भी जे अकल बंदे नू परेशान कर रही है ना तो समझो भी उहनू अकल आई नहीं। ये महाराज जी की बाणी कहिंदी भी जे अकल आई हुए तो बंदा टिकया होएगा। इस संसार दा रूल भी यही गल कहिंदा भी जे अकल आई होएगी तो टिकया होएगा, तो जे टिकया नहीं इहदा मतलब भी हाले उहनू अकल नू यूज़ करन दा पता नहीं लगा। तो जदों शब्द अंदर मनुख दे एंटर करदा तो कई किस्म के अंदर विचारधारावां जिहड़ियां ने उह शांत हुंदियां ने और उह शब्द टिकदा तो सहज नाल हो जांदा। असी फिर इस तो अगली गल जदों समझण वाले पासे तुरने हैं, क्योंकि आप जी नूं मैं पहले ही बेनती की भी अकल ते एक्सपीरियंस अनुभव ते अकल दोवें चीज़ां जिन्ना चिर तक साढ़े ख्याल च नहीं ना आउंदियां उन्ना चिर तक इहदा पता नहीं लगना। गुरबाणी अकल दा विशा नहीं, सिर्फ अकल दा, गुरबाणी सिर्फ अकल दा विशा नहीं। जे गुरबाणी पढ़न वाला मनुख कुछ है तो यकीनन वह विचारा हले अकल दे पद्धर ते खड़ा, भावें वह कोई इंसान हो भावें वह किन्नी भी बाणी पढ़ता हो। तो जे वह टिका च है किते, जे वह सहजता च है, जे उहदे च बर्दाश्त का मादा है, जे वह किसी नू सहज नाल किसी की हतक भी जरन की ताकत रखता है तो दैट मीनस भी उहदे अंदर किते ना किते वह चीज़ है। तो जे वह दावेदारी ते उतर आउंदा तो वह मूर्ख है, भावें वह कोई होवे, भावें किड्डी वड्डी स्टेज पर बह के लोगों नू उपदेश करन वाला होवे, जे वह अपने होछेपन ते उतरदा है जां वह अपने दावेदारी ते उतरता भी सच्चाई आए। ਤੁਸੀਂ ਕਦ ਅਸੀਂ ਆਪਣੀ ਜ਼ਿੰਦਗੀ 'ਚ ਬੜੇ ਇਨਸਾਨ ਚੰਗੇ ਵੇਖੇ ਹੋਣੇ ਨੇ, ਸਹੀ ਇਨਸਾਨ ਜਦੋਂ ਮਾਹੌਲ ਖਰਾਬ ਹੁੰਦਾ ਵੇਂਦਾ ਉਹ ਹੱਥ ਜੋੜ ਦਿੰਦਾ ਵੀ ਛੱਡੋ ਪਰਾਂ ਯਾਰ ਇਹ ਵਿਸ਼ਾ ਹੀ ਛੱਡ ਦਿਓ, ਪਤਾ ਵੀ ਇੱਦੋਂ ਅੱਗੇ ਕੋਈ ਰਾਹ ਨਹੀਂ ਬਣਨਾ, ਲੋੜ ਕੀ। तो इत्थे सूझ है पहला अकल दे पद्धर ते, फिर एक्सपीरियंस दे पद्धर ते, और शब्द जदों एक्सपीरियंस दे पद्धर ते उतरदा है फिर बंदे दे अंदर प्रगास हुंदा है, वो प्रगास है ज्ञान खंड में ज्ञान प्रचंड तिथे नाद विनोद कोड आनंद। उत्थे महाराज कहंदे ने भी नाद भी ने और आनंद है, नाद दे विच असी आनंद लैने आ, इस सच्चाई है, और असी दुनियावी पद्धर ते भी इहनू वेखीए जिथे भी ढोल वजदा जिथे भी कोई म्यूजिक वजदा साडा कुदरती साडी जिहड़ी स्रोत है जिहड़ी आ साडा इंद्र है ये अपने आप इहदा ध्यान उधर नू चल जांदा है और ये उहनू मानना शुरू कर दिंदा। और आपां कहिंदे भी आनंद आ रहा, आपां कह दिंदे ना सारे भी आनंद है बड़ा वधिया, जिहड़ी गाणा चंगा लगदा है असी कई वारी गाणे का शब्दां दा नहीं सानू आनंद आउंदा असी म्यूजिक दा आनंद लैंदे हां। बस आ गल बड़ी समझण वाली है, अध्यात्मिक पद्धर ते भी आई चीज़ हुंदी है, इत्थे कई वारी शब्द जिहड़ा ना ये अपनी स्थिरता च जदों आउंदा उदों फिर महाराज कहिंदे ने उत्थे नाद सुनींदा, नाद एक सहज रस है बिल्कुल सहज टिका वाला जिथे मनुख की सुरत अंदर विगास च हुंदी है, बस उन्हूं उह टिका च हुंदी है, उह पूरे अपने जलाल च रस च मगन हुंदी, उत्थे उह आनंद है। पर ये हुण आई फिर गल भी जदों अकल दे पद्धर ते असी दुनियादारी वेहने आ सानू इत्थे ते आनंद आउंदा है, जदों असी शब्द दे पद्धर ते आ के आनंद दी गल नू वेखणा या सुनना चाहते हाँ तो उत्थे उह संभावना मौजूद नहीं हुंदी। कारण दुरमत दुबेदा परमत चतुरकुंट गुरमत एक टेक मोण ना बकत है। भाई साहब भाई गुरदास जी कहिंदे ने भी जे गुरमत आ गई ना जे अंदर शब्द एंटर किया होए तो उस चुप हो जाता। चुप का मतलब यह नहीं भी किसी गल का जवाब ही नहीं देना, चुप का मतलब रस भरपूर हो गया। आ जिवें ना वेखो प्रकृति बड़ी कमाल दी है, फुल जदों पूरी खुशबू ते रस नाल भर जांदा ना उदों खेड़दा, फिर जेड़ा जिवें दी उहदे नाल फुल नूं वेखण दा नज़रिया रखदा है उहदे तों उवें दी चीज़ लैंदा है, सुगंधी वाला सुगंधी, उहदी बाहरी बनावट नूं वेख के चर्च होण वाला बाहरी बनावट, उहदे रस तों आनंद लैण वाला पौरा। एक ही फुल है ना, वह जदों खिड़िया उहदे विच्चों नज़रिए दे अकॉर्डिंग अपनी भुख दे अकॉर्डिंग जिवें जिवें बंदे दा किसे दा सुभाव बनिया सी जिवें किसे जी दा सुभाव बनिया सी उहने उहदे तों उह चीज़ उवें ही लई। तो इत्थे शब्द जदों असी गुरु ग्रंथ साहिब महाराज जी कोल आउंदे तो यकीनन समझ लो बस इह प्रकिरति जिहड़ी है ना किसे रूप च सानू अध्यात्म दी दुनिया दा संदेश दे रही है हर समय, इस सच्चाई है। इस करके कई वारी तुहानू पढ़न नू मिलेगा जे असी इस गल च इंट्रस्टिड हाँ, कई साधुआं नू कई रब दे प्रेम वालियां नू जदों उन्हां किते बाहर ही आके किते माहौल वेख्या ना किते भी प्रकिरति दे उत्थे उह समाधित हो गए, उत्थे समाधि च हो गए, उत्थे टिका च हो गए, उत्थे बस किन्ना किन्ना चिर खड़े उन्हां दरख्तां नू वेखी जांदे। तो जिहड़ा टिका च होएगा उहदी इह भी खासियत है उह दूजे नू डिस्टर्ब नहीं करदा, उह कदी नहीं कहेगा इधर आ इधर आ इधर आ तैनू विखावां भी आह चीज़, उहनू पता है भी इस अनुभव नूं कोई अनुभव वाला ही जानेगा, इस करके रौला पाउण दी लोड़ नहीं। बेअंत लोग गुजर जांदे ने, एक मान लो एक इंसान किसी दरख्त नूं वेख के हैरानी च है उहदे कोलों बेअंत गुजर जांदे ने, हर किसी दा अपना नज़रिया है पर वह किसी नूं आवाज़ नहीं दिंदा भी आ जाओ मैं तुहानूं कोई चीज़ विखावां। कारण की है भी जिन्ना चिर तक तुसी उहदी स्टेज तक नहीं अपड़दे तुसी उहदे हाणी नहीं बणदे जिधर नूं उह उंगल करेगा तुहानूं उस चीज़ की समझ ही नहीं आउणी भी उह की चीज़ आ। साडी आ समस्या है धर्म दी दुनिया च भी जिधर नूं उंगलां कर करके दिशा देण की कोशिश की जाती है ना असी उस किस्म की अंदर किते साडे अंदर भुख पैदा नहीं हुई। और इत्थे मतलब नहीं हैगा भी जे भुख पैदा नहीं हुई तो फिर साडे आउण दा कोई मतलब नहीं, मतलब है वह भुख पैदा होण वास्ते भी बंदे नूं कई समय की उड़ीक करनी पैंदी है भी भुख पैदा हो जाए। आ बापू कोलों वह भुख मंगण आउने आपां, इह सच्चाई है, महाराज जी कोलों असी वह भुख लैण आउने आ भी सच्चे पातशाह वह भी भुख दे दे खंभिआं तो भुखा दित्तियां ने तू, वह जिहड़ी ਪੰਗਤੀ ਲਿਖੀ ਹੁੰਦੀ ਨਾ ਆਪਾਂ ਗੱਡੀਆਂ ਦੇ ਪਿੱਛੇ, ਏ ਪੇ ਦਾ ਤੇਰੀ ਦਾ ਤਾਰ, ਉਹਦੇ ਤੋਂ ਪਹਿਲਾਂ ਕੇਤਿਆਂ ਦੁੱਖ ਭੁੱਖ ਸਦ ਮਾਰ, ਉਹ ਹੈ ਤ੍ਰਾਸਦੀ ਦੇ ਵਿੱਚੋਂ ਵੀ, ਉਸ ਤ੍ਰਾਸਦੀ ਦੇ ਵਿੱਚੋਂ ਜਿੱਥੇ ਮਨੁੱਖ 'ਤੇ ਬਹੁਤ ਕਿਸਮ ਦਾ, ਇੱਕ ਕਿਸਮ ਦਾ ਦੁਨਿਆਵੀ ਪੱਧਰ ਦਾ ਤਸ਼ੱਦਤ ਵਾਪਰਦਾ, ਵੀ ਉਹਨੂੰ ਕੋਈ ਚੀਜ਼, ਹਰ ਚੀਜ਼ ਦੀ ਅਣਹੋਂਦ ਹੁੰਦੀ ਹੈ, ਉਹਨੂੰ ਵੀ ਦਾਤ ਰੂਪ 'ਚ ਕਬੂਲ ਕਰਨਾ ਕਰ ਲੈਣਾ, ਇਹ ਟਿਕੇ ਹੋਏ ਇਨਸਾਨ ਦੀ ਨਿਸ਼ਾਨੀ ਹੈ। ਇਹ ਰੱਬ ਵੱਲੋਂ ਭੁੱਖ ਜਿਹਨੂੰ ਪ੍ਰਾਪਤ ਹੋ ਚੁੱਕੀ ਹੈ, ਸੋ ਉਸ ਬੰਦੇ ਦੀ ਨਿਸ਼ਾਨੀ ਹੈ। ਇਸ ਕਰਕੇ ਮਹਾਰਾਜ ਜੀ ਦੀ ਬਾਣੀ ਦੇ ਪ੍ਰਤੀ ਸਾਡਾ ਚੇਤਨ ਹੋਣਾ ਲਾਜ਼ਮੀ ਹੈ। ਚੇਤਨਾ ਕੀ ਹੈ? ਚੇਤਨ ਦੀ ਮਤਲਬ ਹੁੰਦੀ ਜਾਗ੍ਰਿਤੀ। ਇੱਥੇ ਜਦੋਂ ਸ਼ੁਰੂ 'ਚ ਕੋਈ ਆਇਆ ਹੋਣਾ, ਜਿਹੜੇ ਸਾਡੇ ਬਜ਼ੁਰਗ ਵੀ ਆਏ, ਜਿਨ੍ਹਾਂ ਤੋਂ ਬਾਅਦ ਖਰ ਕਿੰਨੀਆਂ ਫੈਮਿਲੀਜ਼ ਆਈਆਂ, ਹੁਣ ਕਈ ਵਾਰੀ ਹੈਰਾਨੀ ਹੁੰਦੀ ਹੈ ਗੱਲ ਸੋਚ ਕੇ, ਵੀ ਅੱਜ ਜੇ 4G ਛੱਡ ਕੇ ਆਉਣਾ ਪਏ ਤਾਂ ਕਈ ਵਾਰੀ ਮਨ ਨੂੰ ਹੋਰ ਤਰ੍ਹਾਂ ਦਾ ਫੀਲ ਹੁੰਦਾ। ਅਸੀਂ ਇਨਸਾਨ ਹਾਂ ਨਾ, ਸਾਡੇ ਅੰਦਰ ਸਾਰੇ ਇੰਦਰੇ ਉਵੇਂ ਕੰਮ ਕਰਦੇ ਨੇ। ਪਰ ਜਦੋਂ ਬੰਦੇ ਨੂੰ ਸੰਭਾਵਨਾ ਹੀ ਨਹੀਂ ਵੀ ਇਹ ਸਮੁੰਦਰ ਤੋਂ ਪਾਰ ਵੀ ਜਾਵਾਂਗੇ ਕਿ ਨਹੀਂ, ਜਾਂ ਪਰਤ ਕੇ ਆਵਾਂਗੇ ਕਿ ਨਹੀਂ, ਫਿਰ ਵੀ ਬੰਦਾ ਐਡੀ ਵੱਡੀ ਤਾਕਤ ਰੱਖ ਕੇ ਆਉਂਦਾ ਆਪਣੇ ਅੰਦਰ, ਹੌਸਲਾ ਰੱਖ ਕੇ ਆਉਂਦਾ, ਤਾਂ ਉਹਦੀ ਪ੍ਰਾਪਤੀ ਸਾਡੇ ਨਾਲੋਂ 1000 ਗੁਣਾ ਜ਼ਿਆਦਾ ਮਾਇਨੇ ਰੱਖਦੀ। ਔਰ ਇਹ ਕਾਹਦੀ ਤਪੱਸਿਆ ਸੀ ਉਹਦੀ? ਸਿਰਫ ਧਰਤੀ 'ਤੇ ਇੱਕ ਖਾਸ ਕਿਸਮ ਦਾ ਅੰਪਾਇਰ ਸਟੈਬਲਿਸ਼ ਕਰਨ ਦੀ, ਆਪਣੇ ਆਉਣ ਵਾਲੀਆਂ ਨਸਲਾਂ ਨੂੰ ਇੱਕ ਵੱਡੀ ਜ਼ਿੰਦਗੀ ਦੇਣ ਦੀ। ਭਾਵੇਂ ਜੋ ਉਹਨੇ ਸੋਚਿਆ ਸੀ ਉਵੇਂ ਨਹੀਂ ਹੋਇਆ, ਪਰ ਉਹਦੀ ਇਹ ਇੱਛਾ ਸੀ। ਔਰ ਉਦੋਂ ਬਾਅਦ 'ਤੇ ਫਿਰ ਰਾਹ ਖੁੱਲ੍ਹਾ ਅਤੇ ਇੱਥੇ ਦੁਨੀਆ ਨੇ ਵੇਖਣਾ ਸ਼ੁਰੂ ਕਰ ਦਿੱਤਾ। ਬਸ ਸਾਡੀ ਸਮੱਸਿਆ ਐਵੇਂ ਦੀ ਹੈ ਕੁਝ, ਜਿਨ੍ਹਾਂ ਨੇ ਤਪ ਕੀਤਾ, ਜਿਨ੍ਹਾਂ ਨੇ ਪਰਮੇਸ਼ਰ ਤੱਕ ਪਹੁੰਚ ਬਣਾਈ, ਉਹਨਾਂ ਨੇ ਤਾਂ ਸਮੁੰਦਰ ਉਵੇਂ ਹੀ ਪਾਰ ਕੀਤੇ, ਹਰ ਤਰ੍ਹਾਂ ਦਾ ਸਮੁੰਦਰ। ਪਰ ਜਦੋਂ ਉਹਨਾਂ ਨੇ ਆ ਕੇ ਸਾਨੂੰ ਉਹ ਖੁੱਲ੍ਹਾ ਮਾਹੌਲ ਦੇ ਦਿੱਤਾ, ਫਿਰ ਸਾਡੀ ਜਿਹੜੀ ਚੇਤਨਾ ਸੀ ਉਹ ਜਾਂ ਸੌਂ ਗਈ ਜਾਂ ਮਰ ਗਈ। ਇਸ ਕਰਕੇ ਅਸੀਂ ਖੁਆਰੀ ਦੇ ਰਾਹ 'ਤੇ ਤੁਰ ਪਏ। ਸਾਡੀਆਂ ਕਈ ਨਸਲਾਂ ਜਿਹੜੀਆਂ ਨੇ ਉਹ ਇਸ ਪਾਸੇ ਨੂੰ ਅਗਾਂਹ ਰਾਹ ਲੈ ਲੈਂਦੀਆਂ। ਉਹਦੇ ਪਿੱਛੇ ਕਾਰਨ ਕੀ ਹੈ? ਵੀ ਉਹ ਉਸ ਹਕੀਕਤ ਨੂੰ ਨਹੀਂ ਜਾਣਦੇ ਜਿਹੜੀ ਉਹਨਾਂ ਦੇ ਬਜ਼ੁਰਗਾਂ ਨੇ ਲੈ ਕੇ ਇਸ ਧਰਤੀ 'ਤੇ ਕਦੀ ਕਦਮ ਰੱਖਿਆ। ਤੋ ਇਸ ਜਿਹੜੀ ਬਜ਼ੁਰਗੀਅਤ ਸਾਡੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਰੂਪ 'ਚ ਮੌਜੂਦ ਹੈ, ਐਕਸਪੀਰੀਅੰਸ ਦੀ, ਅਨੁਭਵ ਦੀ, ਉਹਦੇ ਪ੍ਰਤੀ ਜੇ ਅਸੀਂ ਸੋਚ ਕੇ ਵੇਖੀਏ, ਤੋ ਪਹਿਲਾਂ ਜਿਹੜਾ ਬਣਦੇ ਨੇ ਨਾ ਰੱਬ ਦੇ ਪ੍ਰੇਮ ਵਾਲੇ ਇਸ ਘਰ ਨੂੰ ਆਉਣ ਵਾਲੇ, ਉਹ ਤਾਂ ਹੀ ਕਦੀ ਵਿਚਾਰੇ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਨਹੀਂ ਸੁੱਕਦੇ, ਜਾਂ ਉਹ ਇੱਥੇ ਕਿੰਨਾ ਚਿਰ ਮੱਥਾ ਟੇਕ ਕੇ ਬੈਠੇ ਰਹਿੰਦੇ ਨੇ, ਉਹਨਾਂ ਨੂੰ ਉਸ ਚੀਜ਼ ਦਾ ਅਹਿਸਾਸ ਹੁੰਦਾ ਵੀ ਯਾਰ ਐਡੀ ਵੱਡੀ ਗੱਲ। ਜੇ ਕਿਸੇ ਮੰਨ ਲਓ ਅੱਜ ਤੋਂ ਕੋਈ 40, 50, 60 ਸਾਲ ਪਹਿਲਾਂ ਕੋਈ ਇੱਥੇ ਬਜ਼ੁਰਗ ਆਇਆ, ਅਤੇ ਉਹਦੀ ਇਸ ਨਸਲ ਨੂੰ 3ਜੀ ਜਾਂ 4ਥੀ ਨਸਲ 'ਚੋਂ ਕਿਸੇ ਬੱਚੇ ਨੂੰ ਇਹ ਅਹਿਸਾਸ ਹੋਵੇ ਵੀ ਮੇਰੇ ਬਜ਼ੁਰਗ ਨੇ ਕਿੰਨੀ ਕੁ ਮਿਹਨਤ ਦੇ ਨਾਲ ਇੱਥੇ ਸਾਡੀ ਅੰਪਾਇਰ ਸਟੈਬਲਿਸ਼ ਕੀਤੀ ਜਾਂ ਸਾਨੂੰ ਸਟੈਬਲਿਸ਼ ਕੀਤਾ, ਤਾਂ ਯਕੀਨਨ ਉਹ ਆਪਣੇ ਬਜ਼ੁਰਗ ਵੱਲ ਸਿਰ ਕਰਕੇ ਉਹ ਝੁਕਾਈ ਰੱਖੇਗਾ, ਝੁੱਕੇਗਾ ਨਹੀਂ। ਇਹ ਉਹਦਾ ਸਲਿਊਟ ਹੈ, ਇਹ ਉਹਦੇ ਅੰਦਰ ਦੀ ਇਹ ਸਮਝੋ ਹਾਲਤ ਹੈ ਵੀ ਜਿਹਨੇ ਇਸ ਚੀਜ਼ ਨੂੰ ਕਬੂਲ ਕਰ ਲਿਆ, ਉਸ ਮਿਹਨਤ ਨੂੰ। ਪਰ ਜਦੋਂ ਅਧਿਆਤਮਿਕ ਪਾਸ ਰਾਹ 'ਤੇ ਅਸੀਂ ਤੁਰਾਂਗੇ, ਅਸੀਂ ਇਸ ਬਜ਼ੁਰਗੀਅਤ ਨੂੰ ਕਬੂਲ ਕਰਾਂਗੇ, ਫਿਰ ਸਾਨੂੰ ਪਤਾ ਲੱਗੇਗਾ ਵੀ ਇਹ ਤਪ ਦੇ ਵਿੱਚੋਂ ਕਿਵੇਂ ਸੱਤ ਨਿਕਲ ਕੇ ਆਉਂਦਾ। ਜਿਹੜੇ ਸੱਤ ਦੀ ਅਸੀਂ ਗੱਲ ਕਰਦੇ ਨਾ, ਸੱਤ ਦੀ, ਉਹ ਸੱਤ ਪਰਮੇਸ਼ਰ ਦੀ ਬੰਦਗੀ 'ਚੋਂ ਪ੍ਰਗਟ ਹੁੰਦਾ ਹੈ, ਔਰ ਉਹ ਅੰਮ੍ਰਿਤਮਈ ਬਾਣੀ ਦੇ ਰਸ ਦੇ ਰੂਪ ਦੇ ਵਿੱਚ ਸਾਡੇ ਕੋਲ ਮੌਜੂਦ ਹੈ। ਜਦੋਂ ਇਹੀ ਅੰਮ੍ਰਿਤ ਸਾਡੇ ਅੰਦਰ ਐਂਟਰ ਕਰਦਾ, ਸਾਡੀ ਰੂਹ ਦੇ ਅੰਦਰ ਸ਼ਬਦ ਦੇ ਮਾਧਿਅਮ ਰਾਹੀਂ, ਬੜੀ ਬਿਖਮ ਜੀ ਗੱਲ ਆ। ਅਸੀਂ ਬਾਹਰੀ ਚੀਜ਼ਾਂ ਨੂੰ ਜਦੋਂ ਪ੍ਰਾਪਤੀਆਂ ਆਪਣੀਆਂ ਦੇ ਨਾਲ ਜੋੜਦੇ ਹਾਂ, ਫਿਰ ਕਈ ਵਾਰੀ ਸਾਨੂੰ ਇਸ ਸ਼ਬਦ ਦਾ ਖਿਆਲ ਨਹੀਂ ਰਹਿੰਦਾ। ਤੋ ਜਦੋਂ ਅਸੀਂ ਇਹਨੂੰ ਆਪਣੇ ਅੰਦਰ ਦੀ ਪ੍ਰਾਪਤੀ ਦੇ ਪੱਧਰ 'ਤੇ ਵਾਚਾਂਗੇ, ਤੋ ਯਕੀਨਨ ਸਾਨੂੰ ਪਤਾ ਲੱਗੇਗਾ ਵੀ ਅਸੀਂ ਸ਼ਬਦ ਦੇ ਕਿੰਨੇ ਕੁ ਨੇੜੇ ਹੋ ਕੇ ਤੁਰਨ ਦੀ ਸਮਰੱਥਾ ਦੇ ਲਾਇਕ ਹੋ ਸਕੇ ਹਾਂ। ਤੋ ਮਹਾਰਾਜ ਰਹਿਮਤ ਕਰਨ, ਸਾਡੇ ਅੰਦਰ ਇਸ ਕਿਸਮ ਦੀ ਜਿਗਿਆਸਾ ਪੈਦਾ ਹੋਵੇ, ਔਰ ਉਹਦੇ ਵਾਸਤੇ ਲਾਜ਼ਮੀ ਹੁੰਦਾ ਵੀ ਮਨੁੱਖ ਉਸ ਮੀਨਾਰ ਵੱਲ ਨੂੰ ਤੁਰ ਪਏ ਜਿੱਥੋਂ ਜਿਗਿਆਸਾ ਦਾ ਚਾਨਣ ਪ੍ਰਾਪਤ ਹੋਣਾ, ਤੋ ਉਹ ਗੁਰੂ ਸਾਹਿਬ ਜੀ ਨੇ। ਇਸ ਕਰਕੇ ਲੋੜ ਪੈਂਦੀ ਹੈ ਅਸੀਂ ਸਾਰੇ ਮਹਾਰਾਜ ਜੀ ਕੋਲ ਆਉਂਦੇ ਹਾਂ, ਸੱਚੇ ਪਾਤਸ਼ਾਹ ਜੀ ਆਪਣੇ ਸ਼ਬਦ ਦੀ ਬਖਸ਼ਿਸ਼ ਕਰਦੇ ਨੇ, ਜਿਵੇਂ ਦੀ ਜਿੰਨੀ ਕੁ ਅਸੀਂ ਭਾਵਨਾ ਲੈ ਕੇ ਆਉਂਦੇ ਹਾਂ, ਉਨਾ ਕੁ ਸ਼ਬਦ ਸਾਡੇ ਨੇੜੇ ਹੋ ਜਾਂਦਾ ਹੈ, ਤੋ ਅਸੀਂ ਉਸ ਐਕਸਪੀਰੀਅੰਸ 'ਚ ਕਿੰਨੇ ਕੁ ਸਮੇਂ ਤੱਕ ਰਹਿ ਪਾਉਂਦੇ ਹਾਂ। ਇਹ ਸਾਡੀ ਅਗਾਂਹ ਤਪੱਸਿਆ ਹੈ, ਇਹ ਸਾਡੀ ਕਾਰਗੁਜ਼ਾਰੀ ਹੈ। ਔਰ ਹਮੇਸ਼ਾ ਸਾਧ ਸੰਗਤ ਜੀ ਇਹ ਗੱਲ ਖਿਆਲ ਰੱਖਣ ਵਾਲੀ ਹੈ, ਮਹਾਰਾਜ ਜੀ ਦੀ ਰਹਿਮਤ ਨਾਲ ਅਕਲ ਸਿਰਫ ਸਹਾਇਕ ਹੈ ਇਸ ਪਾਸੇ ਨੂੰ ਤੁਰਨ ਦੀ। ਇੱਥੇ ਟੋਟਲ ਡੈਡੀਕੇਸ਼ਨ ਹੈ, ਟੋਟਲ ਸਮਰਪਣ ਹੈ, ਇੱਕ ਜਗ੍ਹਾ 'ਤੇ ਜਾ ਕੇ ਜਿਗਿਆਸੂ ਆਪਣੀ ਅਕਲ ਨੂੰ ਵੀ ਇੱਕ ਸਾਈਡ 'ਤੇ ਰੱਖ ਦਿੰਦਾ, ਗੁਰੂ ਸਾਹਿਬ ਜੀ ਦੇ ਚਰਨਾਂ 'ਤੇ ਰੱਖ ਦਿੰਦਾ ਔਰ ਸਾਹਿਬ ਅੱਗੇ ਬੇਨਤੀ ਕਰਦਾ ਵੀ ਹੁਣ ਰਹਿਮਤ ਕਰਕੇ ਤੁਸੀਂ ਇਹਦੇ ਅਸਲ ਅਨੁਭਵ ਵੱਲ ਨੂੰ ਮੈਨੂੰ ਤੋਰ ਦਿਓ। ਤੋ ਮਹਾਰਾਜ ਰਹਿਮਤ ਕਰਦੇ ਨੇ, ਇੱਥੇ ਬਰਕਤਾਂ ਦਾ ਕੋਈ ਘਾਟਾ ਨਹੀਂ, ਬਸ ਜਿਵੇਂ ਦੀ ਕਿਸੇ ਦੀ ਭੁੱਖ ਹੈ ਉਹਨੂੰ ਉਵੇਂ ਦੀ ਪ੍ਰਾਪਤੀ ਹੈ। ਆਉਣ ਵਾਲਾ ਸਮਾਂ ਇਸ ਗੱਲ ਦਾ ਗਵਾਹ ਬਣ ਜਾਂਦਾ ਹੈ, ਇਹ ਬੰਦੇ ਦੀ ਅੱਜ ਤੋਂ 20 ਜਾਂ 50 ਸਾਲ ਪਹਿਲਾਂ ਮੰਗ ਕੀ ਰਹੀ ਹੋਏਗੀ। ਮਹਾਰਾਜ ਰਹਿਮਤ ਕਰਨ, ਧਰਤੀ ਤੋਂ ਜਾਣ ਲੱਗਿਆਂ ਸਾਨੂੰ ਜਦੋਂ ਚੇਤਨਾ ਜਾਗੇ ਸਾਡੇ ਅੰਦਰ, ਤਾਂ ਸਾਨੂੰ ਇਹ ਅਹਿਸਾਸ ਹੋਵੇ ਵੀ ਅਸੀਂ ਇਹ, ਮੈਨੂੰ ਐਵੇਂ ਲੱਗਦਾ ਹੁੰਦਾ ਵੀ ਜੇ ਬੰਦਾ ਲਾਸਟ ਸਮੇਂ ਇਹ ਭੁੱਖ ਲੈ ਕੇ ਤੁਰ ਪਏ ਨਾ, ਆ ਭੁੱਖ ਲੈ ਕੇ ਵੀ ਬਾਪੂ ਤੇਰੇ ਨਹੀਂ ਮਿਲਿਆ ਕੁਝ ਤੇਰੇ ਕੋਲੋਂ, ਜਾਂ ਮੇਰੀ ਬੜੇ ਮਨ ਦੀ ਤਾਂਗ ਆ ਵੀ ਤੂੰ ਮੈਨੂੰ ਆਪਣੇ ਨਾਲ ਜੋੜ ਲੈਂਦਾ, ਆਪਣਾ ਸ਼ਬਦ ਮੇਰੀ ਝੋਲੀ ਪਾ ਜਿੰਦਾ, ਭਾਵੇਂ ਉਹਨੇ ਇੱਥੇ 100 ਸਾਲ ਗੇੜੇ ਕੱਢੇ ਹੁਣ, ਤੋ ਯਕੀਨਨ ਉਹਦੇ ਝੋਲੀ 'ਚ ਉਹ ਚੀਜ਼ ਪਏਗੀ। ਮਹਾਰਾਜ ਰਹਿਮਤ ਕਰਨ, ਸਾਡੇ ਅੰਦਰ ਉਹ ਭੁੱਖ ਜਾਗੇ, ਸਾਡਾ ਮਨ ਗਿਆਨ ਦੀ ਅਸਲੀਅਤ ਨੂੰ ਸਮਝਣ ਦੀ ਕੋਸ਼ਿਸ਼ ਕਰੇ, ਅਕਲ ਜਿਹੜੀ ਹੈ ਸਾਨੂੰ ਵਾਰ ਵਾਰ ਸਾਡੇ ਗੁਰੂ ਦੇ ਚਰਨਾਂ 'ਤੇ ਡੰਡਾਉਤ ਕਰਨ ਵਾਸਤੇ ਉਤਸ਼ਾਹਿਤ ਕਰੇ। ਭੁੱਲ ਚੁੱਕ ਦੀ ਖਿਮਾ, ਆਪ ਸਭ ਦਾ ਬਹੁਤ ਬਹੁਤ ਧੰਨਵਾਦ, ਗੁਰੂ ਕਿਰਪਾਲੂ ਜੀ ਦਾ ਬੇਅੰਤ ਸ਼ੁਕਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।